ਗ੍ਰਹਿ ਭਾਈ ਬਾਲਾ ਸਾਹਿਬ ਜੀ ਨੇ ਜਿਵੇਂ ਸੁਣੀ ਹੈ ਜਾਂ ਜਿਵੇਂ ਵੇਖੀ ਹੈ ਉਹ ਸੁਣਾ ਰਹੇ ਨੇ ਆਓ ਮਨ ਬਿਰਤੀਆਂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਸੁਰਤੀਆਂ ਬਿਰਤੀਆਂ ਜੋੜੀਏ ਜਿਹਨਾਂ ਬਾਬਤ ਸਾਹਿਬ ਜੀ ਦਾ ਕਥਨ ਹੈ ਮੈਂ ਮੂਲ ਜੀ ਕੇ ਪਾਤ ਹੈ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਤੇ ਫਿਰ ਗਰਬਾਸ ਨਾ ਕਰਿਆ ਰੇ ਜਿਹਨਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਸੁਣਿਆ ਜਿਹਨਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹਨ ਜਿਹਨਾਂ ਗੁਰੂ ਨਾਨਕ ਸਾਹਿਬ ਦਾ ਜਗ ਸੁਣਿਆ ਉਹ ਮੁੜ ਕੇ ਗਰਭਾਸ਼ਿਆਂ ਵਿਚ ਦੇਖ ਪਏ ਉਹ ਮੁੜ ਕੇ ਗਰਭ ਜੂਲੀਆਂ ਚ ਨਹੀਂ ਪੈਂਦੇ ਐਸੇ ਸਤਿਗੁਰਾਂ ਦੀ ਪਾਵਨ ਮੂਰਤ ਨੂੰ ਹਿਰਦੇ ਚ ਵਸਾਉਂਦੇ ਆਖੋ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਪਵਿੱਤਰ ਪਾਨ ਜਿਮ ਲਖ ਪਰ ਵੀਰ ਭਦ ਦਖ ਪਰ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਅੱਠਵਾਂ ਅਧਿਆਇ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਗ੍ਰੰਥ ਦਾ ਆਰੰਭ ਕਰ ਰਹੇ ਨੇ ਹੋਰ ਜੋ ਮਰਿਆਦਾ ਹੈ ਮੰਗਲ ਦੀ ਇਹਦੇ ਵਿਚ ਗੁਰਸਿੱਖ ਦਾ ਮੰਗਲ ਕੀਤਾ ਗੁਰਸਿੱਖ ਕੈਸਾ ਹੈ ਗੁਰਸਿੱਖ ਦਾ ਮੰਗਲ ਕਰ ਰਹੇ ਨੇ ਵੀ ਜਿਵੇਂ ਉਦਾਹਰਣ ਦੇ ਰਹੇ ਨੇ ਤੀਰ ਜਿਵੇਂ ਨਿਸ਼ਾਨੇ ਉੱਤੇ ਭਾਰੂ ਹੁੰਦਾ ਤੀਰ ਜਿਵੇਂ ਆਪਣੇ ਨਿਸ਼ਾਨੇ ਉੱਤੇ ਭਾਰੂ ਹੋ ਕੇ ਉਸ ਨਿਸ਼ਾਨੇ ਨੂੰ ਡਿੱਗ ਸੁੱਟਦਾ ਹੈ ਬਾਣ ਜਿਵੇਂ ਲੱਛ ਕਰ ਬਾਣ ਨਾਮ ਹੈ ਤੀਰ ਦਾ ਤੀਰ ਜਿਵੇਂ ਆਪਣੇ ਨਿਸ਼ਾਨੇ ਨੂੰ ਵਿੱਧ ਸੁੱਟਦਾ ਆਪਣੇ ਨਿਸ਼ਾਨੇ ਨੂੰ ਵਿੱਧ ਕੇ ਪਾਰ ਵੀ ਨਿਕਲ ਜਾਂਦਾ ਹੈ ਤੇ ਜਿਸ ਪ੍ਰਕਾਰ ਨਾਲ ਵੀਰ ਭਦਰ ਦੱਸ ਪਰ ਸ਼ਿਵ ਗਣ ਜਿਵੇਂ ਦੱਸ ਦੇ ਉੱਤੇ ਆ ਕਰਕੇ ਆਪਣੀ ਕਰੋਪੀ ਵਿਖਾਉਂਦੇ ਨੇ ਦੱਸ ਪ੍ਰਜਾਪਤੀ ਰਾਜਾ ਉਹਦੇ ਤੇ ਸ਼ਿਵ ਜੀ ਦੇ ਗਣਾਂ ਨੇ ਆ ਕੇ ਹਮਲਾ ਕਰਕੇ ਉਹਨੂੰ ਮਾਰ ਪਾਇਆ ਸੀ ਕਹਿੰਦੇ ਜਿਵੇਂ ਸ਼ਿਵ ਗਣ ਕੱਛ ਉੱਤੇ ਆ ਕੇ ਆਪਣਾ ਜ਼ੋਰ ਪਾਉਂਦੇ ਹਨ
ਨਦੀ ਮਦ ਮੱਛ ਪਰ ਦਾਸ ਜਾਲ ਪਾਏ
ਨਦੀ ਵਿੱਚ ਜਿਵੇਂ ਮੱਛ ਉੱਤੇ ਝੀਵਰ ਦਾ ਜਾਲ ਜਿਹੜਾ ਮੱਛਾਂ ਨੂੰ ਪਕੜਦਾ ਨਦੀ ਵਿੱਚ ਮੱਛ ਹੋਣ ਉਸ ਮੱਛ ਨੂੰ ਪਕੜਨ ਵਾਸਤੇ ਜਿਵੇਂ ਝੀਵਰ ਦਾ ਜਾਲ ਜਿਹੜਾ ਉਹ ਬੜਾ ਬਲਵਾਨ ਹੁੰਦਾ ਉਹ ਆਪਣਾ ਜਾਲ ਪਾ ਕੇ ਵੱਡੇ ਵੱਡੇ ਮੱਛਾਂ ਨੂੰ ਵੀ ਉਸ ਜਾਲ ਦੇ ਵਿੱਚ ਪਕੜ ਲੈਂਦਾ ਗ੍ਰਿਫਤ ਕਰ ਲੈਂਦਾ ਜਿਸ ਪ੍ਰਕਾਰ ਨਦੀ ਦੇ ਜਲ ਵਿੱਚ ਮੱਛੀ ਦੇ ਉੱਤੇ ਝੀਵਰ ਦਾ ਜਾਲ ਬੜਾ ਬਲਵਾਨ ਹੁੰਦਾ
ਸ਼ੇਰ ਜਿਮ ਪੱਛ ਪਰ ਬਾਜ ਜਿਮ ਪੱਛ ਪਰ
ਬੱਬਰ ਸ਼ੇਰ ਜਿਵੇਂ ਆਪਣੇ ਸ਼ਿਕਾਰ ਉੱਤੇ ਬਲੀ ਹੁੰਦਾ ਜਿਹਦੇ ਤੇ ਖੜਪ ਲੈ ਕੇ ਝਿੜਪ ਲੈ ਕੇ ਪਹਿਲਾਂ ਉਸ ਸ਼ਿਕਾਰ ਨੂੰ ਭਰਤ ਪੂਛਦਾ ਬੱਬਰ ਸ਼ੇਰ ਜਿਵੇਂ ਆਪਣੇ ਸ਼ਿਕਾਰ ਤੇ ਗੁੜਬਾਜ ਜਿਵੇਂ ਚਿੜੀ ਉੱਤੇ ਟੁੱਟ ਕੇ ਪੀਂਦਾ ਹੈ
ਚੰਡ ਪਿੜਾ ਲੱਛ ਪਰ ਕੀਨ ਦੁਸ਼ਹਾਨ ਹੈ
ਚੰਡੀ ਨੇ ਜਿਵੇਂ ਇੱਕ ਬਿੜਾ ਲੱਛ ਨਾਮਕ ਦੈਂਤ ਹੋਇਆ ਚੰਡੀ ਜਿਵੇਂ ਇੱਕ ਬਿੜਾ ਲੱਛ ਨਾਮਕ ਦੈਂਤ ਉੱਤੇ ਹਲੇ ਹੱਲਾ ਕਰਕੇ ਉਹਦਾ ਨਾਸ ਕਰ ਦਿੱਤਾ ਉਹਦੀ ਸ਼ੋਭਾ ਦੀ ਹਾਨ ਕਰ ਦਿੱਤੀ
ਰਾਮ ਚਿੱਤ ਪਾਲ ਪਰ ਰਾਮ ਸੁਰ ਕਾਲ ਪਰ
ਕਹਿੰਦੇ ਜਿਵੇਂ ਪੰਤ ਰਾਮ ਨੇ ਛਤਰੀਆਂ ਦਾ ਨਾਸ ਕੀਤਾ ਛਤਰੀਆਂ ਉੱਤੇ ਭਾਰੂ ਹੋ ਗਏ ਪੰਤ ਰਾਮ ਜੀ ਤੇ ਭਗਵਾਨ ਰਾਮ ਚੰਦ ਜੀ ਨੇ ਜਿਵੇਂ ਰਾਵਣ ਉੱਤੇ ਹਮਲਾ ਕਰਕੇ ਰਾਮ ਨੂੰ ਮਾਰ ਮੁਕਾਇਆ
ਰਾਮ ਮਦ ਪਾਲ ਪਰ ਜੈਸੇ ਸਾਵਧਾਨ ਹੈ
ਕਹਿੰਦੇ ਬਲਰਾਮ ਜਿਵੇਂ ਜਰਾ ਸਿੰਧ ਉੱਤੇ ਜੇ ਕੋ ਖਬਰਦਾਰ ਤੇ ਭਾਰੂ ਹੈ ਜਰਾ ਸਿੰਧ ਉੱਤੇ ਬਲਰਾਮ ਜੋ ਭਗਵਾਨ ਕ੍ਰਿਸ਼ਨ ਦੇ ਭਰਾਤਾ ਸਨ ਕਹਿੰਦੇ ਜਿਸ ਪ੍ਰਕਾਰ ਨਾਲ ਜਰਾ ਸਿੰਧ ਉੱਤੇ ਬਲਰਾਮ ਬੜੇ ਭਾਰੂ ਸਨ ਬਲੀ ਸਨ ਉਹਨਾਂ ਨੂੰ ਕਦੇ ਉਕਸਣ ਨਹੀਂ ਦਿੱਤਾ ਆਪਣੇ ਸਾਹਮਣੇ
ਛੱਤਰ ਜਿਮ ਬੋਹ ਪਰ ਚੱਕਰ ਹਰ ਦ੍ਰੋਹ ਪਰ
ਕਹਿੰਦੇ ਜਿਵੇਂ ਇੰਦਰ ਪਹਾੜ ਦੇ ਉੱਤੇ ਭਾਰੂ ਹੈ ਉਹਦੇ ਹੱਥ ਵਿੱਚ ਇਹੋ ਜਿਹਾ ਬੱਜਰ ਹੈ ਕਿ ਕਿਸੇ ਵੱਡੇ ਤੋਂ ਵੱਡੇ ਪਹਾੜ ਦੇ ਉੱਤੇ ਵੀ ਬੱਜਰ ਦਾ ਵਾਰ ਕਰੇ ਤੇ ਉਸ ਪਹਾੜ ਨੂੰ ਚੂਰਨ ਬਣਾ ਕੇ ਰੱਖ ਦੇ کہندے جویں اندر دیو وہ کسی پہاڑ اتنے پارو ہے تے بھگوان وشنو جی نے ہاتھ کا پڑیا ہوا سدرشن چکر وہ جی دروئیاں اتنے پارو ہوا کرتا جی دروئیاں اتنے پارو ہے
گرو سکھ پار تیسے بھلوان ہے
جہاں گرو کے سکھ نے وہ منہ کے اتنے پارو ہو کر جہاں منہ کے غلام نہیں بنتے وہ منہ نو مار کے اپنے ہردے چ کٹ دیں جی شیر شکار سے پارو ہے باج ایک چڑی سے پارو ہے جی شیو گان وہ دس پرجاپتی پتی سے پارو نے جس پرکار نال رام چندر جی راون سے پارو نے پرم رام ستری سے پارو نے اس طرح گرو کا سکھ منہ سے پارو ہے یہو جی گرو کے سکھا نو بھائی صاحب جی کہ میری نمسکار ہے جڑے ایسے گرو کے سکھ نے جنہ اپنے ہردے چ منہ نو مار لیا کیونکہ خالسا جی جتنے وکار نے اتنا سمست وکارا کا جو راجا ہے ابھی راجا ہے وہ منہ دوسرے پاسے جتنے شبھ گن نے انہوں شبھ گنا کا راجا ہے وویک اصل لڑائی وویک سے منہ کی ہے وویک کی سینا سارے شبھ گن کلوتے نے ست ہے سنتوکھ ہے دیا ہے کما ہے پرتکشا ہے سمادھان ہے شردا ہے بھرتی ہے منہ کی سینا کھڑے نے کام ہے کرودھ ہے لوبھ ہے ہنکار ہے ایرخا ہے وکیلی ہے کرشنا ہے ان دوہاں راجیاں کا جس ویلے جنگ ہوں جیت اس ویلے وویک نہیں ہوں اور اس جنگ کا مخوبی ڈنگ ورنن کیتا ہے ودوان پنڈت گلاب سنگھ جی ہونے نرملے مہاپرکھ نے پربھوت چندر ناٹک نے جدو منہ مار لیا اس ویلے سب لوگ کے سارے وکار دیتے ہوئے کیونکہ راجا پکڑ لیا مہاراج جی نے بھائی سنتوک سنگھ جی نے بڑا سندر منگل کیتا ہے کہ جنہ گرسکھا نے منہ مار لیا جتنے منہ مر گئے اتنے سارے مر گئے اس کر کے کہندے یہو جی جہے گرسکھ نے جہے منہ سے پارو نے انہاں گرسکھا نو میری نمام ہے انہاں گرسکھا نو میری نمسکار ہے
دوہرا کہہ بالا شری گرو جی
بالا جی ایک کتھا شری گرو انگد دیو صاحب جی مہاراج جی نو شری کھڑور صاحب کی دھرتی سے گردوارا شری مل اکھاڑا صاحب وکھے سنا رہے ہیں ہے گرو انگد صاحب سچے پاتشاہ ہے دیانند صاحب جی آپ جی ستگرو جگت پتا سنتن شری گرو نانک دیو صاحب جی مہاراج جی کا اتہاس پروٹ کرو
جیسے پاپ ہر کھیلے بٹت جو کل مل داس
پرکار ہری جی کھیڈا کھیڈ رہے نے جگت گرو گرو نانک صاحب سچے پاتشاہ جی مہاراج ہر پرکار کی لیلا کر رہے نے ماپ لوک کی دھرتی سے اور اپنے داساں دے کل مل کٹ رہے ہیں اپنے دساں دے پاپ کٹ رہے نے ایسے ستگرو گرو نانک صاحب جی دے بلاس مہاراج جگت گرو گرو نانک صاحب جی دا اتہاس مہاراج جی آپ جی سربن کرو
سویا بالک سو مل کھیلت کھیلن
ستگرو جگت گرو دھن گرو نانک صاحب جی مہاراج اپنے ہانی بالکاں نال مل کے کھیڈ دے رائے بھوئے کی تلوڈی سے شری ننکانا صاحب جی دیا گلیاں اپنے ہانی بچیاں بالکان مل کے ستگرو سچے پاتشاہ جی کھیڈا کھیڈتے ہیں
لال بھی لوکت سات دولار
اور اپنے سپوت نو لال نو ویکھ کے انہاں دے پتا جی انہاں نو دولار کردے بڑا لاڈ لڈاؤندے نے پتا جی دے من دے وچ بھاری پیار کمب آؤندا ہے ਲਾੜ ਨਾਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦੁਲਾਰ ਕਰਦੇ ਹਨ।
ਸੁੰਦਰ ਕੂਕਨ ਚੀਰ ਸਰੀਰ ਸਰ,
ਬਹੁਤ ਹੀ ਸੁੰਦਰ ਬਸਤਰ, ਬਹੁਤ ਹੀ ਸੁੰਦਰ ਗਹਿਣੇ ਉਹ ਜਗਤ ਗੁਰੂ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਮਾਤਾ ਤ੍ਰਿਪਤਾ ਜੀ ਨੇ ਬੜੇ ਸੁੰਦਰ ਬਸਤਰ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਬਣਵਾਏ ਨੇ, ਔਰ ਉਹ ਸੋਹਣੇ ਬਸਤਰ, ਸੋਹਣੇ ਅਨੇਕ ਪ੍ਰਕਾਰ ਦੇ ਗਹਿਣੇ ਉਹ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਤਲਵੰਡੀ ਕੀ ਬੀਤੀ ਬਿਹਾਰੈ,
ਸ੍ਰੀ ਤਲਵੰਡੀ ਸਾਹਿਬ ਦੀ ਜਿਹੜੀ ਨਗਰੀ ਹੈ, ਤਲਵੰਡੀ ਨਗਰੀ ਦੀਆਂ ਗਲੀਆਂ ਵਿਚ, ਬਾਜ਼ਾਰਾਂ ਵਿਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਦੇ ਬਾਲ ਕੈਨਲ ਵਿਚਰਦੇ ਨੇ, ਖੇਡਾਂ ਖੇਡਦੇ ਨੇ।
ਦੋਰ ਚਲੇ ਕਾਬੋ ਤੈਸੇ,
ਕਦੇ ਬੜੀ ਤੇਜ਼ੀ ਨਾਲ ਦੌੜਦੇ ਨੇ ਤੇ ਪਿੱਛੇ ਪਿੱਛੇ ਬਾਲਕ ਦੌੜਦੇ ਨੇ, ਕਦੇ ਮਨ ਕਰਦਾ ਤੇ ਸਤਿਗੁਰੂ ਜੀ ਬੈਠ ਜਾਂਦੇ ਨੇ, ਬੈਠਦੇ ਨੇ ਤੇ ਜਿੰਨੇ ਬਾਲਕ ਨੇ ਸਤਿਗੁਰੂ ਜੀ ਦੇ ਚਾਰੇ ਪਾਸੇ ਚੌਂਕੜੀਆਂ ਮਾਰ ਕੇ ਬਹਿ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ, ਮਹਾਰਾਜ ਜੀ ਸਾਨੂੰ ਬਚਨ ਸੁਣਾਓ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰੀ ਕਥਾ ਹੀ ਸੁਣਾਉਂਦੇ ਨੇ ਉਹਨਾਂ ਬਾਲਕਾਂ ਨੂੰ, ਕਹਿੰਦੇ ਇਸ ਪ੍ਰਕਾਰ ਦੀ ਖੇਡ ਕਰਦੇ ਨੇ।
ਮਹਾਰਾਜ
ਜੀ ਆਪਣੇ ਮੁਖੋਂ ਬੜੇ ਮਿੱਠੇ ਮਿੱਠੇ ਬੋਲ ਬੋਲਦੇ ਨੇ, ਬੜੇ ਮਿੱਠੇ ਮਿੱਠੇ ਬਚਨ ਸੁਣਾਉਂਦੇ ਨੇ, ਤੇ ਰਸਤੇ ਵਿਚ ਜਾਂਦੇ ਹੋਏ ਜਿਹੜੇ ਮੁਸਾਫਰ ਨੇ ਉਹ ਵੀ ਸੁਣ ਕੇ ਖਲੋ ਜਾਂਦੇ। ਮਹਾਰਾਜ ਜੀ ਦੇ ਭਜਨ ਇਸ ਪ੍ਰਕਾਰ ਦੇ ਮਿੱਠੇ ਨੇ, ਕਦੇ ਮਿੱਠੇ ਮਿੱਠੇ ਬੋਲ ਬੋਲ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਬਾਲਕਾਂ ਨੂੰ ਸੁਣਾਉਂਦੇ ਨੇ।
ਉਹ ਜਨ ਜਿਸ
ਵੇਲੇ ਭੋਜਨ ਦਾ ਸਮਾਂ ਹੁੰਦਾ ਹੈ ਤੇ ਸਤਿਗੁਰੂ ਜੀ ਆਪਣੇ ਮਹਿਲਾਂ ਵਿਚ ਮੰਦਰਾਂ ਵਿਚ ਆਉਂਦੇ ਨੇ ਤੇ ਮਾਤਾ ਜੀ ਪਾਸੋਂ ਭੋਜਨ ਲੈ ਕੇ ਸਤਿਗੁਰੂ ਜੀ ਛਕਦੇ ਹਨ।
ਮਾਤਾ
ਜੀ ਆਪ ਆਪਣੇ ਹੱਥੀ ਆਪਣੇ ਲਾਲ ਜੀ ਨੂੰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਉਂਦੇ ਨੇ ਤੇ ਆਪ ਛਕਾ ਕੇ ਤੇ ਆਪਣੇ ਲਾਲ ਦੇ ਚਿਹਰੇ ਵੱਲ ਵੇਖ ਵੇਖ ਬਲਿਹਾਰ ਬਲਿਹਾਰ ਜਾਂਦੇ ਹਨ।
ਇੱਕ ਪਾਸਰ ਤਾਲੂ ਵਿਚਾਰ
ਪਿਤਾ ਜੀ ਵੀ ਆਉਂਦੇ ਨੇ, ਪਿਤਾ ਮਹਿਤਾ ਕਾਲੂ ਜੀ ਘਰ ਵਿਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੇਡਾਂ ਖੇਡਦਿਆਂ ਦੇਖਦੇ। ਇੱਕ ਦਿਨ ਪਿਤਾ ਜੀ ਦੇ ਮਨ ਚ ਵੀ ਵਿਚਾਰ ਆਈ, ਇੱਕ ਦਿਨ ਪਿਤਾ ਜੀ ਨੇ ਵੀ ਆਪਣੇ ਮਨ ਦੇ ਵਿਚ ਖਿਆਲ ਵਿਚਾਰਿਆ,
ਪੜ ਲੈ ਬਿਨ ਨਾਨਕ ਤੈਸੇ ਬਿਹਾਰੈ,
ਇੱਕੋ ਇੱਕ ਪੁੱਤਰ ਹੈ ਸਾਡਾ ਤੇ ਮੈਂ ਪਹਿਲਾਂ ਵੀ ਇਹਨੂੰ ਗੋਪਾਲ ਪੰਥ ਦੇ ਕੋਲ ਪੜ੍ਹਨ ਪਾਇਆ ਸੀ ਪਰ ਉੱਥੇ ਪੜ੍ਹੇ ਕੋਈ ਨਹੀਂ। ਉਹ ਪਾਂਧਾ ਕਹਿੰਦਾ ਵੀ ਇਹਨਾਂ ਤੋਂ ਕੋਈ ਜ਼ਿਆਦਾ ਪੜ੍ਹਿਆ ਹੋਵੇ ਤੇ ਇਹਨਾਂ ਨੂੰ ਪੜ੍ਹਾਵੇ, ਉਹ ਤਾਂ ਇਹ ਕਹਿ ਕੇ ਪਿੱਛੇ ਹਟ ਗਿਆ। ਪਰ ਨਾਨਕ ਦੀ ਉਮਰ ਜਿਹੜੀ ਹੈ ਉਹ ਪੜ੍ਹਾਈ ਤੋਂ ਬਿਨਾਂ ਬੀਤਦੀ ਜਾ ਰਹੀ ਹੈ, ਇਹਨੇ ਤਾਂ ਹਾਲੇ ਕੁਝ ਇਹੀ ਤਾਂ ਉਮਰ ਹੈ ਪੜ੍ਹਨ ਦੀ ਤੇ ਇਹਦੀ ਉਮਰ ਜਿਹੜੀ ਹੈ ਉਹ ਪੜ੍ਹਾਈ ਤੋਂ ਬਿਨਾਂ ਹੀ ਬੀਤਦੀ ਜਾ ਰਹੀ ਹੈ।
ਇਹਨੇ
ਪੜ੍ਹਾਈ ਨਾ ਕੀਤੀ ਤੇ ਆਉਣ ਵਾਲੇ ਸਮੇਂ ਚ ਕਿਹੜੀ ਗੁਜਰਾਨ ਕਰੇਗਾ, ਪੜ੍ਹਾਈ ਬਿਨਾਂ ਇਹ ਕਿਵੇਂ ਕਿਰਤ ਵਿਰਤ ਕਰੇਗਾ। ਸਾਡਾ ਤਾਂ ਕੰਮ ਵੀ ਪੜ੍ਹਾਈ ਲਿਖਾਈ ਦਾ ਤੇ ਡੇਰੇ ਵਾਲਾ ਵੀ ਕੰਮ ਇਹਨੂੰ ਤਾਂ ਹੀ ਆਵੇਗਾ ਜੇ ਪੜ੍ਹਿਆ ਲਿਖਿਆ ਹੋਵੇਗਾ, ਜੇ ਕਿਤੇ ਨੌਕਰੀ ਚਾਕਰੀ ਕਰਨੀ ਹੋਵੇ ਉਹਦੇ ਵਾਸਤੇ ਵੀ ਇਹਨੂੰ ਪੜ੍ਹਾਈ ਪੜ੍ਹਨੀ ਪਵੇਗੀ। ਪੜ੍ਹਾਈ ਬਿਨਾਂ ਇਹ ਕਿਹੜੀ ਕਾਰ ਕਰੇਗਾ, ਕਿਹੜਾ ਕੰਮ ਕਰਿਆ ਕਰੇਗਾ, ਇਹਦਾ ਗੁਜ਼ਾਰਾ ਹੋਇਆ ਕਿਵੇਂ ਕਰੇਗਾ।
ਜਿਹੜੀ
ਕਿਰਤ ਕਰਕੇ ਜਿਹੜਾ ਕੰਮ ਕਰਕੇ ਇਹ ਕਮਾਈ ਕਰਿਆ ਕਰੇਗਾ, ਆਖਿਰ ਤਾਰੇ ਕੱਲ ਨੂੰ ਵੱਡਾ ਹੋਵੇਗਾ, ਇਹ ਪਰਿਵਾਰ ਵਾਲਾ ਹੋਵੇਗਾ, ਬੱਚੇ ਇਹਦੇ ਹੋਣਗੇ, ਗ੍ਰਿਸਤੀ ਹੋਵੇਗਾ। ਪਿਤਾ ਮਹਿਤਾ ਕਾਲੂ ਜੀ ਇਸ ਤਰ੍ਹਾਂ ਸੋਚ ਰਹੇ ਨੇ ਮਨ ਤੇ ਤੇਰੇ ਕਿਹੜਾ ਕੰਮ ਕਰਿਆ ਕਰਨਗੇ, ਜਿਹੜੀ ਕਿਰਤ ਗਿਰਤ ਕਰਕੇ ਮਾਇਆ ਕਮਾਇਆ ਕਰਨਗੇ, ਜਿਹੜੀ ਕਮਾਈ ਕੱਟੀ ਕਰਿਆ ਕਰਨਗੇ। ਆਪਣੇ ਕੰਮ ਤੋਂ ਬਿਨਾਂ ਤਾਂ ਕੰਮ ਬਣਦਾ ਹੀ ਨੀ ਨਾ। ਜਦੋਂ ਤੱਕ ਕੋਈ ਆਪਣਾ ਕਾਰ ਨਾ ਕਰੀਏ, ਆਪਣੀ ਕਿਰਤ ਗਿਰਤ ਨਾ ਕਰੀਏ ਤੇ ਗੱਲ ਨਹੀਂ ਬਣਦੀ। ਪਿਓ ਦੇ ਸਿਰ ਦੇ ਉੱਤੇ ਕਿੰਨਾ ਕੁ ਚਿਰ ਬੱਚਾ ਖੇਡ ਸਕਦਾ, ਕਿੰਨਾ ਕੁ ਚਿਰ ਪਲ ਸਕਦਾ, جدوں تک وہ اپنی کرت برت نہیں کرتا
جی کر ہے جد سند آلائے
اپنا نالے گھر کا کام ہوئے تے گھر کا کام کرن جوگا بھی وہ بچہ نہ ہوئے تے لوگ نندیا کرتے ہیں لوگ نندیا کر کے کہندے ویکھو کہو جا نکما پتر ہے بھی اپنے پیو والا کام بھی نہیں سنبھال سکیا ایسا لوگ گلا کریا کرن گے اپنے گھر والی بھی گنتی نہیں کر سکے کہتے پھر لوگ نندیا کرتے ہیں
اب مو کو یوگ پڑھاوان ہے
میں چاہیے ہے میرے لیے یوگ ہے کہ میں انہوں پڑھاوا کسی طریقے یہ کسی طریقے دو اکھر پڑھ جان یہ کچھ پڑھ لکھ جان تا جو اپنا گھر کا ہی کام کار سنبھال لین جی کر نہیں تو کتنے نوکری کر لین گے جی پڑھے لکھے ہون گے ہوں میرے واسطے ایک ادیش ہے کہ میں انہوں پڑھاوا انہوں دو اکثر کسی نہ کسی طریقے پڑھا لوا
پڑھو سب
ہوں پڑھن دی عمر جی ہوں پڑھن دی عمر لگ گئی تو بڑا ہو گیا اگے تو پھر انہوں ہی پڑھیا نہیں جانا کیونکہ پڑھن دی بھی عمر ہے اس عمر دے وچ جے بچے نو پڑھیا نہ پڑھن نہ پایا جائے وہ پڑھائی نہ کرے تو پھر وہ بچہ کس پرکار دے نال اگے پڑھے گا انہوں کیویں اگے پڑھائی دی پراپتی ہوے گی
لے تو نانک سنگ چلو
کہندے اس طرح دی وچار کر کے پتا مہتا کالو جی نے آخیا بھی ضرور کسی نہ کسی پاسے انہوں لاؤنا چاہیے وچار کر کے جگت گرو گرو نانک صاحب جی مہاراج جی نو اپنے نال لے لیا تے ستگرو سچے پاتشاہ جی نو اپنے نال لے کے جڑا بہتا کالو جی چل پے
جے پارسی بال پڑے مل برندا
تے لے گئے ایک مکتب وچ مکتب کہندے نے جتھے ایک قاضی ایک مولانا اگے ودیارتیاں نو سٹڈیاں نو فارسی پڑھاوندا اونوں مکتب کہندے نے کہندے اس مکتب دے وچ جتھے ملا جی پڑھاوندے سن ایک مولانا پڑھاوندا سی بچیاں نو تے اوتھے بچے اگے بیٹھے فارسی دے اکھر پڑھ رہے سن تے ملا جی انہاں نو پڑھا رہے سن اوتھے جدا مہتا کالو جی ستگراں نو نال لے گئے بھی ہن مسلماناں دا راج ہے تے انہاں دے راج دے وچ فارسی دے اکھر جے دو پڑھ جان گے کتے چنگے خان سے نوکری مل جائے گی فارسی پڑھن کر کے کیونکہ انہوں کی بولی ہے انہوں کی پاسیا بولی جی انہوں نے راج والی پڑھ لین کتے چنگے خان سے انہوں کام مل جائے گا نالے ساڈا کام بھی جہاں وہ فارسی ورتی جاتی ہے وہ بھی انہوں کے کام آئے گی یہ وچار کر کے انہوں اتنے لے گئے جتنے مکتب کے ملا جی کے پاس अनेका बच्चे बैठे पढ़ रहे सन
तैसो मुलाने के जाए समीप
जी चले गए मुला जी के कोल आए मुला जी नु नमस्कार की सतगुरु जी नु नाल लिया होया ते मुला जी के कोल जाके बैठ गए
कहे हित सो बच आरत मंगा
मन दे विच बड़े आरत जे हो के पिता जी اپنے من چ بڑے دکھی جی ہو گئے کیونکہ دکھ سا اس گل کا بھی پڑھے کوئی نہیں پہلے بھی انہوں پڑھنے پایا اس گل کر کے من دے وچ آپ نے دکھی نے دکھی ہو کے پتا جی ملانے جی نو ملا جی نو کہن لگے
میں پڑھائی
ملا جی میں تواڈے کول اپنی فریاد لے کے آیا درد لے کے آیا یہ ایکو ایک میرا پتر ہے جی تسی دیا کرو درد کرو میرے اس پتر نو پڑھا دیو میرے اس پتر نو کچھ فارسی دے اکھر پڑھا دیو کہ فارسی پڑھن جوگا ہو جاوے
پڑھ کے تورن ہے مت وندا
اس گل دا پکا یقین ہے کہ جے تسی نو فارسی پڑھاؤ گے تے بڑی چھیتی پڑھ جان گے کیونکہ بڑا مت والا سیاح بچہ یہ جی سرتی ہے وہ بڑی بریک ہے جی گل پڑھائی اسی ویلے پڑھ لینا جہی گل یہ سنائی اس سے بڑے سکھ لینا اس کر کے تھی انہوں پڑھاؤ مینو یقین ہے بھی یہ بڑا سیاح بچہ ہے بڑی چھتی دے نال تہاڈی پڑھائی ہوئی پڑھائی پڑھ جان گے
روز پالو مجھ دے ہو بتائے
لگا بھی تسی مینو روز دی گل دس دیو کہ کیڑے سمے پڑھایا کرو گے کیڑے سمے میں اس نو اتھے لیا کے چھڈیا کرا
میں تاو آن پڑھے تو آنندا
تسی بھی مینو دس دیو بھی تسی جو خرچہ لینا چاہندے ہو پڑھان دا میں او بھی دین نو تیار رکھا جو تسی کہو گے میں پیٹ کراں گا پر جویں آ دوسرے بچے اتھے پڑھ رہے نے اے انہاں بچیاں نالوں وکھرا بچہ ہے دی سرتی ساریاں نالوں تیز ہے جنو تھی پڑھاؤ گے جنہ چیتی پڑھ جان گے اس کر کے تھی میرا یہ جو میری بےنتی ہے ملا جی یہ پروان کر دیا اس بالک نو
پڑھاؤ پلو
اس ویلے ملا جی نو بھی پوچھا نا پتا جی نے بھی چلو تھی کوئی چنگا دن دس دو چلو میں پڑھ نہ پاوا ہوں کسی ہندو ودوان دے کول پڑھنے پایا جانا سی تے او دن ویکھتے سی مہورت ویکھتے پتا جی نے سوچیا بھی شاید ملا جی بھی سوچتے ہون گے کوئی چنگا دن دیہڑا کہن لگے جی تسی کوئی دن دسو بھی کہڑے دن میں دساں بھی اینوں بالک نوں تسی کس دن پڑھاؤ ملا جی کہن لگے جی اسی نہیں کوئی دن وچار دے ساڈے واسطے تاں رات دن ساری بھلے نے ملا نے کو اس طرح جواب دیتا کہ ساڈے واسطے تاں جنے دن رات نے ساری بھلے ہن
مکتب ماہی پر چند تھو بٹھائیے
میرے وچوں تاں جی انہاں نوں بٹھا دیو اتے فارسی پڑھن دی جڑی یہ مکتب ہے یہ پاٹھشالا ہے جتھے اسی فارسی پڑھاونے ہاں تسی لے آئیو میرے وچوں تاں ہنے بٹھا دیو انہاں نوں اتے میں اج تو انہاں نوں پڑھانا شروع کر دیتا اج تو ہی میں انہوں فارسی دے اکھر پڑھا دیا گا
اس تو پڑھاؤ نہ خلاف تجھے سنگ داؤ
میں بہت ہس نال انہوں پڑھاواں گا کیونکہ تسی ساڈے نگر دے پٹواری تے تہاڈا ستکار کرنا بھی ساڈا فرض ہے میں انہوں ہس نال پڑھاواں گا ایہو جی پڑھائی پڑھاواں گا بھی کدے تہاڈے خلاف نہیں چلن گے یہ تہاڈے بھی آگیاکاری ہون گے ماتا پتا دے بھی آگیاکاری ہون گے
پھر او شوبت آپ سامنے جے جائیے
میں ویکھدا ہاں بھی یہ کنے کے سیانے نے انہاں دی سرتی کنی کو بریک ہے او تاں میں ہی پرکھاں گا نا دیکھاں گا بھی کیڑی پڑھائی ہے پڑھن دے وچ چھتی اگے ودھدے نے کیڑے اکھر چھتی نال انہاں دی زبان تے چلدے نے او پڑھائی میں پڑھا کے انہاں دی سیانپ ویکھاں گا پٹواری صاحب جی تسی تو ہوں واپس چلے جاؤ
کالو تب گئے کھان پان کی
پتا جی اس ویلے گھر تو چل پے
اور تو بہرو اٹھ دیکھ سکھ دائیے
اس دن تو بیت گیا ستگرو جی اتنے بیٹھے رہے شام نو واپس آ کے اس دن کچھ نہیں پڑیا پتا جی نے شام دے سمے سکھ دے نال لنگر پانی چکیا رات بتیس کی اگلا دن چڑھیا اٹھے ہن پتا مہتا کالو جی
نانک کو سنگ لئے پین تو دلا تو گئے
مہاراج گرو نانک صاحب نو نال لے لیا ست گرو جی نو نال لے کے چل پے چلو نانک جی میں تھانو مکتب چ ملا جی کول چھڈا وا اج انہاں نے تہاڈی پڑھائی شروع کرونی ہے تے نال لے لیا نالے گلا گلا رستے چ دلاسا دیں جا رہے نے ست گرو نو جی بچیا نو ماتا پتا بزرگ دلاسا دیں اس طریقے نال پتا جی ست گرو جی نو دلاسا دیں جا رہے نے
پیروکار پریت نیت پتوں
لگے بیٹا میں ہوں تہانوں مقصد دے وچ ملا جی کول فارسی پڑھن لئی جی لے کے جا رہا تے اسے تسی پریت نال پڑھیا جی نیتی جانا روز جدو ملا جی بلاؤن ادو ہی انہوں نے کول تھی پڑھن واسطے جانا اور اس تھان تو نٹ بھج کے کتنے دوجے پاس نہیں جانا اتنے ملا جی کے کول ہی رہنا سارا دن تو انہوں نے کول ہی بہ کے پڑھنا ہے
مست میرے
پتا جی مقصد چ پہنچ گئے ستگرو جی نو نال لے گئے ملا جی دے کول آ کے پہلو ایک روپیہ اس ویلے کافی معنی رکھدا سی او بھیٹ کیتا کہ ملا جی لال سبق ہوتے ہی میرے پتر نو پڑھا دین گے. یہ سوچ سوچ کے ایک روپیہ اس ویلے پتا جی نے ملا نو بھیٹ کیتا ہے.
کچھ تو مٹھائی بانٹ پٹی ہاں لکھائی ہے,
کچھ مٹھیائی لیا سن, وہ مٹھیائی بھی بنڈی خوشی دے نال سارے بچیاں وچ پالکاں دے وچ تے ستگرو سچے پاتشاہ جی مہاراج جی دے کول پٹی پکڑا دتی. پٹیاں ہوندیاں سن سکولاں دے وچ انہاں سمیاں وچ پاٹھشالاواں وچ, تے انہاں پٹیاں دے اتے کہندے لکھواؤن واسطے قلم پڑا دتی ہے تے پٹی پکڑا دتی ہے.
ملا نے قلم دے اول الف لکھ,
پہلا ملا جی نے لکھنا سی نا, تے ملا جی نے پٹی لے کے پہلا اس پٹی دے اتے جو فارسی پڑھان دا نیم ہے سب تو پہلے جڑے اکھر پڑھائے جاندے نے وہ الف الف تو شروع کرتے ہیں. اول الف لکھیا پہلا, سب تو پہلا الف لکھیا بھی اس ڈھنگ دے نال الف لکھیا جاندا ہے. اے دے ہے, اے ہے, اے دے ہے, اے دے ہے, زیم ہے, اس ڈھنگ دے نال جڑے فارسی دے اکھر نے وہ پٹی دے اتے لکھ کے پھر سب تو پہلا اول الف لکھیا ہے.
بورو تہر بھی تو سب ہی پوائی ہے,
کہندے پھر تہر بھی آپا پینتی اکھری کہنے ہیں جو میں گرمکھی دی پینتی اکھری ہوندی ہے, ایسا فارسی دی جڑی پینتی ہوندی ہے انہوں سہر بھی کہنے ہیں. پٹی دے اتے ساری سہر بھی لکھ دیتی کہ آ کچھ سارا کچھ رکھنا, آ کچھ سارا کچھ تسی یاد کرنا. کہندے او سہرفی اتنے پٹی دے اتنے لکھ دیتی بھی یہ پہلو چنگی طرح رٹنا ہے, اچارن چنگی طرح سیکھنا ہے.
ملا کے کہنے میں دیر پوچھ لاگے منو,
پتا جی نہ چلے گئے پاسے, تے ملا جی جدو اچارن کر دے بھی بولو الف, تے کہندے ملا جی دے کہن دے وچ تاں کچھ دیر لگدی ہے, وہ تو ہالے بولن کچھ بولن وچ کچھ دیری لاؤندے نے.
نانے تے کیرت سنا میں دیر ہوں نہ پائی ہے,
جگت گرو گرو نانک صاحب جی ملا جی دے بولن تو پہلے ہی بول دیندے نے, پہلے دن ہی وہ کہندا آ بولدا ہی تے اگے الف ستگرو جی آپ ہی کہہ دیندے نے. وہ کہندا بے تے مہاراج پہلے ہی بے اچارن کر دیندے نے. اس پرکار دے نال ملا بھی حیران کہ ہوں ستگرو سچے پاتشاہ جی مہاراج جی تک سب پڑھے ہوئے ہیں, سا جی جڑے جگیاسو پرمیشر کی بھگتی کرنے والے بندگی کرنے والے نے انہوں بھی پرا باڑی پورے جیڑی پرا باڑی ہے چار باڑیاں وچوں خالسا جی اتنے ساری بدیا اپنے آپ ہی سامنے آ جاتی. ستگرو جی تو آپ نرنکار نے, وہ آپ پرمیشور نے, اتے تو ودیا دیتا کی اتنے تو ساری ودیا آپ ستگرو نے پیدا کی بنایا نے. مہاراج سچے پاتشاہ جی کہ ملا کے پڑھن بولن کچھ دیر ہی لگتی ہے, جگت گرو پاتشاہ جی ملا جی کو پہلے ہی بول دیں
پڑھو آدمی.
اس ویلے ملا جی بھی حیران ہوتے, حیران ہو کے سوچتے نے جاپتا میرے کو آن کو پہلا یہ بچہ کسی ہور پڑھتا رہا, یہ بالک ضرور کسی ہور ملانے کو نے پڑھیا ہونا, تا ہی بچے نو یاد ہے نا. میں کہنا تے اگے پہلا ہی بول دینا, میں الف کہنا ہے بے کہہ دینا, میں بے کہنا ہے تے کہہ دینا. اس پرکار نے جاپتا بھی میرے تو پہلا کسی ملا دے کول یا کسی فارسی دے استاد دے کولے بچہ ضرور پڑھیا ہوئے گا.
مہوں دے سبق پڑھ جانے ہوں نہ جائی ہے,
مینو ایک گل بھی ہالے حیرانی ہو رہی ہے بھی یہ میرے کو پڑھ رہا ہے یا مینو پڑھا رہا ہے, یہ نہیں مینو سمجھ آ رہی. ملا بھی حیران سی نا, کیونکہ اتنا اچارن ملا دا شدھ نہیں سی جنہ جگت گرو گرو نانک صاحب شدھ اچارن کر رہے. وہ بھی حیران ہے اسمان کہ یہ کس طرح کی کھیل ہے, بھی جاپتا ہے میرے تو پہلا کتنے پڑھے ہوئے نے یا میں انہوں پڑھا رہا ہے کہ مینو میں یہ پڑھا رہے نے, یہ سمجھ نہیں آ رہی.
مشکل فارسی آسان پڑھے سات سال,
ساری فارسی کے اکثر جہے نے وہ بولنے بڑے مشکل ہوں, آم کر کے پنجابی بولی بولن والے نو تو بہت زیادہ مشکل آ, سنسکرت اچارن وچ بھی تے فارسی وچ بھی فارسی کے بہت لفظ نے جہے سڈے ورگیا کو شدھ اچارن نہیں ہوں آم سدھارن ویکتی کو اچارن نہیں ہوں ودوان بھی اس شبدوں اچارن کرنے سمے سوچتے ہیں کتنے بندی لگنی ہے کس ڈنگ اچارن کی جانی ہے بولی سوچتا ہے بھی فارسی کے جڑے اکھر نے وہ بڑے کٹن ہوں اچارن انہوں اچارن کرنا بہت اوکھا تے مشکل ہوں لگا بھی ہے تا یہ بچہ سوچ رہا ہے من ہی من ملا کہ ہے تا یہ بچہ پر خود یہ بھی کسی بزرگ تو گھٹ نہیں ہے دماغ یہ کسی بزرگ تو کسی برد تو گھٹ نہیں جاپتا ادا جاپتا بھی یہ جی بڑھی ہے وہ کسی وڈے کی ورگ وڈیا کی اقل ورگی اقل ہوگی عمر یہاں کی ضرور بالکا والی دستی ہے
تیاری کہنے
ہیں وہ زیر کہ آپ کہنے سہاری وہ زیر کہ ایک پرکار زیر پھر زبر کہ مکتیا نو جہے مکتے اکثر ہونے انہوں زبر کہ زیر تو زبر تک کے جن مائنے سی کتاباں
دفتر لکھا جمع کر
دفتر کی جڑی بولی دفتر سمے جڑی فارسی کی بولی بولی جاتی تھی جمع کرنا یا خرچ کرنا آدت جن بھی یہ دیا سی
دس دس سال کے بھی سال سال جیسے جو
جی سوچتے ہیں بھی سب کچھ پڑھتے چلے جا رہے ہیں میرے کو دس دس سال کے بچے بیٹھے نے جہے ودیا ساری پڑھ کے ہٹے نے جنہوں پڑھدیا دس دس سال لگ گئے نے اتنے تک آدھے دس دس سال سے بچے بیٹھے پڑھے ہوئے نے
پڑھے نہ سامان اس کو اور
دس دس سال پڑھدیا جنہیں بچیا نو ہو گیا میرے کو کہتے وہ بچے بھی انہوں کے برابر نہیں پڑھے بیٹھے جاتے وہ بھی نہ برابر نہیں پڑھ سکتے جی یہ پہ پڑھتے ہیں پہلے دن آئے نے اج پہلے دن چ ایسا کچھ ہی پڑھی جاتے ہیں جو میں اگے رکھتا اگے پڑھی جاتے ہیں دفتر کی کوئی لکھے کی گل کہنا وہ حساب کتاب کر لیں جوڑ کٹاؤ کہنا وہ بھی کر لیں دے کوئی پہاڑا کہنا وہ بھی لکھ دیں نال ہی بڑا حیران ہو رہا یہ سب دس سال کے جڑے بچے اتنے بیٹھے میرے کو پڑھتے رہے نے وہ بھی یہ برابر نہیں پڑھ سکتے
مانوکیا اوتار
اتنے آ کے ہوں ملا جی کی مت کچھ چکر ہوئی حیرانی دے نال سوچن لگے بھی مینو تو یہ جاپتا بھی کسی سدھارن بندے کا کام نہیں مانک کو کام نہ ہے یہ کسی سدھارن منک کا کام نہیں کوئی اولیاء اوتار جاپ دے بلوں ناڑا لگن لگ پیا مہاراج سچے پاتشاہ جی کھیڈ ویخ کے کہ مینو تو یہ کوئی اولیاء کوئی اوتار جاپ دے نے
لکھ تو الگ یا کے لیک ہے الیکی
جی بھی یہ تو نہ لگے جان والے کوئی الگ ہی کھیڈ دے مالک جاپ دے نے الگ کہ نہ لگیا جان والے لےک جہے نے وہ بھی مینو کچھ نرالے چین چکر کی شریر کے سدھارن بالکا ورگے نہیں وہ بھی وکری پرتیت ہوں
کس پر
شفت بھی انہوں نے سنی ہے کیونکہ ساری رائے پوئے کی تلوڈی جنہ کا چرچا ہے ہر ایک دن جبان کے اتنے یہی سنیا کہ کالو کے پتر کا بڑا وشال دماغ ہے وہی سرتی بڑی وشال ہے وہ بڑی لوک گلا کرتے ہیں کہتے کس طرح ہوں تک میں سنتا آیا ہاں
فارسی علم جو کٹن سیکھیو
کہتے جڑی فارسی بڑی کٹن ہے بڑی چیتی نال ایک دن سے جی مانو سیکھ گئے نا اج ہی پڑھنا آئے نے اج ہی سارا کچھ سیکھ گئے نے میں سنیا سی بھی ہوں تک کہ کالو کے پتر بڑے دماغ والے سرتی والے نے پر اج ویکھ لیا یہ مینو اندازہ لگ رہا
ہے
بڑے بڑے نارا کے انہوں کا علم ویکتے نے انہوں کی پریکھیا کرتے نے
سن سن بین کو بھی سال میں گئی
جہاں بھی آ کے انہوں گل بات کرد وہ انہوں کے بچن سن کے اپنے آپ ہی اشردتا بھر جا ہردا حیرانی بھر جا تے مکھ تو سدھے سدھ نکلتا ہے واہ گرو. اے گرو تو واہ گرو نانک صاحب دے بچن سن کے جنہ دے بول سن کے بڑو بڑی سباوت ہی نکلتا ہے اے گرو جی تسی واہ واہ. ایک پرکار کہتے اس ویلے حیرانی ہو رہی ہے
ملت پارت پار کر تجس پر
کہتے جن لوگ نے وہ سب آپس میں جب ملتے ہیں مل کے انہوں کا ہی سجت کرتے ہیں
فیصلہ دیتے کی ات سے مکھی وشیک
کہتے ہیں بھی عمر بہت چھوٹی ہے پر بتی بڑی وشیک ان اندر جڑی سمتی ہے وہ بڑی وشیش ہے.
مدر بچن سونا ہندو او تو رتر سب
انہوں نے میٹھے بچن ہندو سنتا ہے وہ انہوں نے چرنا سے متھا ٹیکتا ہے کوئی مسلمان سنتا ہے وہ انہوں نے چرنا سے سجدہ کرتا ہے. کوئی بھی سنے کوئی ہندو سنے پویں کوئی مسلمان سنے
پریت دار رت ہر خواب نہ اڈے
بڑی پریت کرتا ہے انہوں نے اور انہوں کے چرنا سے خوشی کے نال نمسکار کرتے ہیں.
رسول مدور مکھ بولت ہے بین مانو
بڑے 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 کومل کومل بچن ہے یہ اپنے بخار دن چارن کرتے ہیں.
دیش گپ دیش رک دیش سکھ اپنے
اس طرح بچن سنا مانو جی کوئی رشی اپدیش دے رہا ہو اپنے چیلیا جی کوئی رشی رشی کہ جہاں اندر رچاوا اتردی وہ جی اپدیش دینا ہو اس طرح کا اپدیش کہ جد بولتے ہیں مانو اپنے سکھا نو اپدیش ہی دے رہے نے ویس کے
پارسی تو ملی جو نام دے بھجن سنگ
جی کوئی مسلمان آؤں تو انہوں وہ بچن کہ جہاں فارسی کے شبد ہوں پر وہ فارسی بھی فوکی فارسی نہیں ہوں اس فارسی میں پرمیشر کی پلتی بنی ہوتی ہے جہاں شبد اچارن کرتے ہیں فارسی کا بھی پرمیشر کی بھگتی بڑی ہوں
گنگ جیسے بانی کال کال مل تھاپنے
یہو جی بانی اپنے منہ اچارن کرتے ہیں جی گنگا کا نرمل جل ہوں لوگوں منیا ہوا کہ گنگا کا پوتر نرمل جل پاپ ناس کرد گرو نانک صاحب کے مکھوں نکلے ہوئے بول کوئی سنتا ہے تو وہ بھی پاپ ناس ہو جاتے ہیں وہ بھی پاپ نشٹ ہو جاندے نے.
پنڈت جیوں وقت اچوت واک پریم میں
جب بولتے ہیں تو کسی ودوان پنڈت وانگو اچوک جنہ کے بول چکتے نہیں اپل بولدے کلتے نہیں کہہ رہے اس طرح کے اچوک واک اپنے مکھوں بولتے ہیں.
سندر سکھد جو جوگ نارے جاپ نے
یہ سونے بچن نے جڑے سندر نے سکھ دین والے نے تے او بچن جپن والے بچن نے بھی جڑا سنے انہوں بچنوں جپے جڑے گرو نانک صاحب نے کہے او بچن جپن یوگ بچن والا
لائے نت گائے تر جائے نر
اور خالصہ جی جڑا بھی سنتا ہے مہاراج سچے پاتشاہ جی کے بچن سے ستگرا کی دھت اپما ہی گائن کرتا ہے وہ مہاراج سچے پاتشاہ جی کی وڈیائی ہی گائن کرتا ہے.
کلاوان بھائیو کال تیرت سوتھاپنے
مہان کلاوان ہو کر کے جگت میں ستگرو گرو نانک صاحب اجاگر ہو رہے ہیں کلیگ کے وچ اوتار ہوا پرمیشر کی کیرتی کا وستار کرنے پربھو کی کیرتی کا وستار ستگرو گرو نانک صاحب جی کر رہے
نے. کام کے کام
سچے پاتشاہ جی دے کول لوگ اپنے گھر کے کام چڈ کے دوڑے دوڑے آدھے بھی چلو انہوں کے بچن سننے کہتے گھر کے کام بچے چڈ کے جدو ستگرو جی بچن کرنے لگتے ہیں تو انیک لوگ انیک پرانی اپنے گھر کے کام چڈ کے ستگرا پڑھاؤ
مورت بھاو سی جی
آ کے ستگرو جی کی سونی مورت نیکتے ہیں ویخ کے ستگرو جی کی سندر مورت نمسکار کرتے جو انہوں کے منا ستگرا کی مورت پاؤنی ہے بڑی پیاری مورت میرے ستگرو جی کی ہے.
پوج ہے بین سندے
جو من چ سنسا ہوں وہ سنسا ستگرو جی کو ਸੁਣਾਉਂਦੇ ਨੇ
ਜੋ ਸੰਦੇਹ ਕਰਦੇ ਨੇ ਮਨ ਚ ਕਿ ਨਾਨਕ ਜੀ ਸਾਨੂੰ ਇਹ ਸੰਸਥਾ ਹੈ ਇਹਦੀ ਨਿਵਿਰਤੀ ਕਿਵੇਂ ਹੋਵੇਗੀ, ਇਹਦਾ ਜਵਾਬ ਕੀ ਹੈ? ਜੋ ਜੋ ਸੰਸਥਾ ਆਪਣੇ ਮਨ ਚ ਕਰਕੇ ਸਤਿਗੁਰੂ ਜੀ ਕੋਲ ਸੰਸਥਾ ਕਰਦੇ ਨੇ,
ਸੁਣੇ ਤਤ ਸਾਲੇ ਤੇਰਾ ਮੁਖ ਨੀਕੀ,
ਸਤਿਗੁਰੂ ਜੀ ਦੇ ਮੁਖੋਂ ਉਹੀ ਜਵਾਬ ਸੁਣ ਲੈਂਦੇ ਨੇ। ਕਈ ਤਾਂ ਕਹਿੰਦੇ ਵੀ ਨਹੀਂ, ਘਰੋਂ ਸੋਚ ਕੇ ਆਉਂਦੇ ਨੇ ਵੀ ਇਹ ਸਵਾਲ ਕਰਾਂਗੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾਣੀ ਜਾਣ ਪਹਿਲੋਂ ਹੀ ਜਾਣ ਕੇ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ ਬਿਨਾਂ ਪੁੱਛਿਆ। ਕਹਿੰਦੇ ਐਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ,
ਹੈ ਅਵਤਾਰੇ ਲੱਗੇ ਹੋਵੇ ਹੋ ਲੋਕਾਂ
ਨੂੰ। ਲੋਕਾਂ ਨੇ ਗੱਲ ਕਹਿ ਦਿੱਤੀ ਹੈ, ਜਾਣ ਵੀ ਲਈ ਹੈ ਕਿ ਕੋਈ ਸਧਾਰਨ ਵਿਅਕਤੀ ਨਹੀਂ, ਅਵਤਾਰੀ ਪੁਰਖ ਨੇ, ਇਹ ਕੋਈ ਅਵਤਾਰ ਹੀ ਹਨ। ਇਸ ਤਰ੍ਹਾਂ ਬਹੁਤ ਲੋਕਾਂ ਨੇ ਗੱਲ ਜਾਣ ਲਈ ਹੈ।
ਇਸ ਬਾਦੀ ਸ਼ਰੇ ਦਾ ਸ਼ੁੱਧ ਹੀ ਕੀ,
ਜਿਹੜੇ ਸ਼ੁੱਧ ਹਿਰਦਿਆਂ ਵਾਲੇ ਨੇ ਉਹਨਾਂ ਦੇ ਮਨਾਂ ਦੀ ਸ਼ਰਧਾ ਸਤਿਗੁਰਾਂ ਤੇ ਬਹੁਤ ਜ਼ਿਆਦਾ ਵੱਧ ਗਈ, ਉਹ ਆਪਣੇ ਹਿਰਦੇ ਚ ਬਹੁਤ ਭਾਰੀ ਸ਼ਰਧਾ ਧਾਰਨ ਕਰਨ ਲੱਗ ਪਏ ਨੇ।
ਸਤਿਗੁਰੂ
ਜੀ ਬੜੇ ਪਿਆਰੇ ਸੋਹਣੇ ਬੋਲ ਬੋਲਦੇ ਨੇ, ਜਿਨ੍ਹਾਂ ਬੋਲਾਂ ਦਾ ਕੋਈ ਮੁੱਲ ਨਹੀਂ, ਜੋ ਅਮੋਲਕ ਬੋਲ ਨੇ।
ਅਡੋਲ ਮਾਸੀ ਆਰਨ ਬਲੀ ਕੀ,
ਅੱਜ ਜੀ ਜਿਵੇਂ ਐਰਨ ਬੜੀ ਬਲਵਾਨ ਹੁੰਦੀ ਹੈ, ਸੱਤ ਤੋਂ ਮੱਤ ਨਹੀਂ ਨਾ ਹੁੰਦੀ ਇੱਕੋ ਥਾਂ ਤੇ ਟਿੱਕੀ ਹੋਈ, ਇਹਦਾ ਸਤਿਗੁਰੂ ਜੀ ਦੀ ਮੱਤ ਇੱਕ ਥਾਂ ਤੇ ਟਿੱਕੀ ਹੋਈ ਹੈ, ਔਰ ਆਪਣੇ ਮੁਖਾਰ ਪਿੰਡ ਚ ਜਿਹੜਾ ਬਦ ਨੂੰ ਉਚਾਰਨ ਕਰਦੇ ਨੇ ਉਹ ਐਰਨ ਵਾਸੀ ਅਚਲ ਤੇ ਅਟਲ ਹੈ।
ਦੋਹਰਾ ਲਖਨ ਲਗੇ ਜਬ ਨਰ ਕਰਾ ਸੁਭਾਵ।
ਬੁੱਲਾ ਜੀ ਬੜੇ ਹੈਰਾਨ ਸਨ, ਉਸ ਦਿਨ ਤਾਂ ਸਤਿਗੁਰੂ ਜੀ ਆ ਗਏ ਮਹਾਰਾਜ ਜੀ, ਫਿਰ ਉਸੇ ਤਰ੍ਹਾਂ ਪ੍ਰਕਾਰ ਦੀ ਲੀਲਾ ਕਰਦੇ ਕੌਤਕ ਵਰਤਾਉਂਦੇ ਨੇ। ਜਦੋਂ ਬਹੁਤ ਸਾਰੇ ਲੋਕ ਸਤਿਗੁਰੂ ਜੀ ਦੀ ਕਲਾ ਨੂੰ ਜਾਣਨ ਲੱਗ ਪਏ, ਕਈ ਲੋਕ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਨ ਲੱਗ ਪਏ, ਜਦੋਂ ਬਹੁਤ ਸਾਰੇ ਲੋਕਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਜਾਣ ਲਈ,
ਪਏ ਬਾਲ ਅਨਜਾਨ ਤੇ ਕੀਨੋ ਆਪਣ ਛਪਾਵ।
ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਆਪਣਾ ਸੁਭਾਅ ਫੇਰ ਲਿਆ ਕਿ ਲੋਕ ਮੇਰੀ ਮਹਿਮਾ ਤੋਂ ਅਣਜਾਣ ਹੋ ਜਾਣ, ਜਦੋਂ ਜਾਣਨ ਲੱਗ ਪਏ ਮੁੱਲਾ ਵੀ ਜਾਣ ਪਿਆ, ਉਹ ਵੀ ਜਾ ਕੇ ਲੋਕਾਂ ਨੂੰ ਕਹਿੰਦੀ ਇਹ ਤਾਂ ਬਹੁਤ ਪੜ੍ਹੇ ਹੋਏ ਨੇ ਫਾਰਸੀ, ਇਹਨਾਂ ਨੂੰ ਆਪਣੇ ਆਪ ਹੀ ਆਈ ਹੋਈ ਹੈ, ਉਪਮਾ ਬਹੁਤ ਹੋਣ ਲੱਗ ਪਈ ਸਤਿਗੁਰਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸੁਭਾਅ ਕੁਝ ਫੇਰ ਲਿਆ ਤੇ ਅਣਜਾਣ ਦੇ ਬਾਲਕਾਂ ਵਾਂਗੂ ਆਪਣਾ ਆਪ ਛਪਾ ਲਿਆ ਮੇਰੇ ਸਤਿਗੁਰਾਂ ਨੇ, ਆਪਣਾ ਆਪ ਲੁਕੋ ਲਿਆ ਤੇ ਲੋਕ ਸਾਡੀ ਮਹਿਮਾ ਨੂੰ ਜਾਣ ਨਾ ਸਕਣ। ਕਹਿੰਦੇ ਉਹਨਾਂ ਦੀ ਮੱਤ ਤੇ ਪਰਦਾ ਪਾਉਣ ਵਾਸਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੀਲਾ ਵਰਤਾਈ।
ਸਵਈਆ ਪੁਰਬਾਰ ਜਾਏ ਤਰੇ ਤਰੇ ਜੈ।
ਸਤਿਗੁਰੂ ਜੀ ਕੀ ਕਰਦੇ ਨੇ, ਨਗਰ ਤੋਂ ਬਾਹਰ ਚਲੇ ਜਾਂਦੇ ਨੇ, ਪਹਿਲਾਂ ਤਾਂ ਬੱਚਿਆਂ ਨਾਲ ਖੇਡਦੇ ਸਨ, ਹੁਣ ਖੇਡਾਂ ਤੋਂ ਵੀ ਮਨ ਉਪਰਾਮ ਕਰਦੇ ਆ, ਨਗਰ ਤੋਂ ਬਾਹਰ ਜਾਂਦੇ ਨੇ, ਬਾਹਰ ਕਿਸੇ ਦਰਖਤ ਦੀ ਛਾਂ ਵੇਖਦੇ ਨੇ।
ਬਟ ਤਾਨ ਸਰੀਰ ਤੇ ਪੋਟੇ ਰਹੇ,
ਚਾਦਰ ਨਾਲ ਲੈ ਲੈਂਦੇ ਨੇ, ਉਹ ਚਾਦਰਾ ਸਤਿਗੁਰੂ ਜੀ ਆਪਣੇ ਸਰੀਰ ਤੇ ਲੈ ਲੈਂਦੇ ਨੇ ਤੇ ਸਾਰੇ ਸਰੀਰ ਨੂੰ ਚਾਦਰੇ ਨਾਲ ਢੱਕ ਕੇ ਕਿਸੇ ਦਰਖਤ ਹੇਠਾਂ ਮਹਾਰਾਜ ਜੀ ਘੰਟਿਆਂ ਪ੍ਰਤੀ ਲੇਟੇ ਰਹਿੰਦੇ ਹਨ।
ਮੈਂ ਬੋਲੇ ਬੋਲਾਵੇ ਹੈ ਨਾਰ,
ਜੇ ਕੋਈ ਆ ਕੇ ਬੁਲਾਉਂਦਾ ਤੇ ਸਤਿਗੁਰੂ ਜੀ ਅੱਗੋਂ ਕੋਈ ਜਵਾਬ ਨਹੀਂ ਦਿੰਦੇ। ਕਿਤੇ ਪਹਿਲਾਂ ਭਜਨ ਕਰਦੇ ਸਨ, ਜੇ ਕੋਈ ਸਵਾਲ ਕਰਦਾ ਤੇ ਜਵਾਬ ਦਿੰਦੇ ਸਨ, ਆਪ ਸੁਣਾਉਂਦੇ ਸੀ, ਹੁਣ ਵੇਖਿਆ ਵੀ ਸਾਡੀ ਮਹਿਮਾ ਜਾਣਨ ਲੱਗ ਪਏ ਨੇ ਤੇ ਸਤਿਗੁਰੂ ਜੀ ਨੇ ਆਪ ਹੀ ਆਪਣਾ ਸੁਭਾਅ ਫੇਰ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਣ ਜੇ ਕੋਈ ਆ ਕੇ ਬੁਲਾਉਂਦਾ ਤੇ ਸਤਿਗੁਰੂ ਜੀ ਨਹੀਂ ਬੋਲਦੇ।
ਬੇਕੋ ਅੰਦਰ ਧਿਆਨ ਲਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਬੇਖੁਦੀ ਵਿੱਚ ਚਲੇ ਗਏ ਨੇ, ਅੰਤਰ ਧਿਆਨ ਰਹਿੰਦੇ ਨੇ ਹਰ ਵੇਲੇ, ਸੁਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਤਰਮੁਖੀ ਰਹਿੰਦੀ ਹੈ, ਹਰ ਵੇਲੇ ਅੰਤਰ ਧਿਆਨ ਹੀ ਰਹਿੰਦੇ ਹਨ।
ਸਭ ਆਨ ਭਰੇ ਘਰ ਮਾਤ ਉਠਾਵਤ,
ਬਾਹਰੋਂ ਘਰ ਆ ਜਾਂਦੇ ਨੇ, ਘਰ ਵੀ ਉਸੇ ਤਰ੍ਹਾਂ ਪਲਗੇ ਤੇ ਚਾਦਰਾ ਲੈ ਕੇ ਲੇਟ ਜਾਂਦੇ ਨੇ, ਤੇ ਜੇ ਮਾਂ ਆ ਕੇ ਬੁਲਾਉਂਦੀ ਹੈ ਨਾਨਕ ਜੀ ਉੱਠੋ, ਤੇ ਸਤਿਗੁਰੂ ਜੀ ਅੱਗੋਂ ਉੱਠਦੇ ਨੀ, ਕੋਈ ਜਵਾਬ ਨਹੀਂ ਦਿੰਦੇ।
ਸੋਪੀ ਉੱਠੇ ਨੇ ਮੋਨ ਗਏ,
ਮਾਤਾ ਜੀ ਉਠਾਉਂਦੇ ਨੇ ਤੇ ਸਤਿਗੁਰੂ ਜੀ ਉੱਠਦੇ ਹੀ ਨੀ, ਅੱਗੋਂ ਬੁਲਾਉਂਦੇ ਨੇ ਤੇ ਸਤਿਗੁਰੂ ਜੀ ਬੋਲਦੇ ਹੀ ਨਹੀਂ, ਜਿੱਧਰ ਵੇਖਦੇ ਨੇ ਵੇਖਦੇ ਰਹਿੰਦੇ ਨੇ, ਤੇ ਜੇ ਲੇਟਦੇ ਨੇ ਤੇ ਲੇਟਦੇ ਹੀ ਰਹਿੰਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੇਡ ਬਣਾ ਲਈ, ਇਸ ਤਰ੍ਹਾਂ ਦਾ ਕੌਤਕ ਕੀਤਾ।
ਇੱਕ ਠੌਰ ਪਾਏ ਜੋਤੇ ਪਾਸੇ ਬੀਤੇ,
ਖਾਲਸਾ ਜੀ ਇਹੋ ਜੀ ਖੇਡ ਬਣੀ ਵੀ ਹੁਣ ਮਹਾਰਾਜ ਜੀ ਨੇ ਅੰਦਰ ਹੀ ਆਸਣ ਲਾ ਲਏ ਤੇ 2 ਮਹੀਨੇ ਬੀਤ ਗਏ ਤੇ ਨਾ ਬਾਹਰ ਗਏ, ਕਿਸੇ ਨਾਲ ਬੋਲੇ ਨੇ, ਕਿਸੇ ਨਾਲ ਕੋਈ ਵਚਨ ਨਹੀਂ ਕੀਤਾ। 2 ਮਹੀਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸੇ ਤਰ੍ਹਾਂ ਬੀਤੇ।
ਮੇਰੇ ਕੈ ਮਾਨਵ ਐਸੇ ਹੈ,
ਹੁਣ ਲੋਕ ਵੇਖ ਕੇ ਇਸ ਤਰ੍ਹਾਂ ਗੱਲਾਂ ਕਰਨ ਲੱਗੇ, ਜਿਵੇਂ ਜਿਵੇਂ ਲੋਕਾਂ ਦੀ ਮੱਤ ਆਉਂਦੀ ਸੀ ਇਸ ਤਰ੍ਹਾਂ ਕਹਿਣ ਲੱਗੇ।
ਗੋ ਮਤ ਮਾਨਵ ਗਿਆਨ ਕਹਿਣ
ਲੱਗੇ, ਪਤਾ ਨੀ ਕੀ ਗੱਲ ਹੋ ਗਈ ਹੈ, ਇਹ ਤਾਂ ਬੜੇ ਮਤ ਵਾਲੇ ਸੀ, ਬੜੇ ਸਿਆਣੇ ਸੀ, ਇਹਨਾਂ ਕੋਲ ਤਾਂ ਬੜੀ ਸੋਝੀ ਸੀ।
ਹੁਣ
ਬਿਲਕੁਲ ਹੀ ਅਣਜਾਣ ਹੋ ਗਏ ਨੇ, ਗੱਲ ਹੀ ਨੀ ਕਰਦੇ, ਬੋਲਦੇ ਹੀ ਨਹੀਂ, ਬੁਲਾਈਏ ਕੀ ਕਾਰਨ ਹੋ ਸਕਦਾ। ਲੋਕ ਹੁਣ ਇਸ ਤਰ੍ਹਾਂ ਗੱਲਾਂ ਕਰ ਰਹੇ, ਜਿਹੜੇ ਕਹਿੰਦੇ ਸੀ ਅਵਤਾਰ ਨੇ, ਹੁਣ ਉਹਨਾਂ ਦੀ ਮਤ ਭਰਮ ਨੀ, ਜਦੋਂ ਸਤਿਗੁਰੂ ਜੀ ਭਰਮ ਪਾਉਣਾ ਚਾਹੁੰਦੇ ਨੇ ਤੇ ਫਿਰ ਪਾ ਵੀ ਦਿੰਦੇ ਨੇ, ਵਰਤਾ ਵੀ ਦਿੰਦੇ ਨੇ। ਹੁਣ ਵਰਤਾ ਦਿੱਤੀ ਲੀਲਾ ਸਤਿਗੁਰੂ ਜੀ ਨੇ, ਸੋਚਦੇ ਨੇ ਵੀ ਕੀ ਕਾਰਨ ਹੈ, ਸਮਝ ਨਹੀਂ ਆਉਂਦੀ ਇਹ ਕਿਸ ਕਾਰਨ ਕਰਕੇ ਇਹ ਇਸ ਤਰ੍ਹਾਂ ਅਣਜਾਣ ਹੋਏ ਬੈਠੇ ਨੇ।
ਬੇਖੋ ਚਿੱਤ ਉਦਾਸ ਰਹੇ ਕੱਛ,
ਬੇਖੁਦੀ ਜੀ ਵਿੱਚ ਰਹਿੰਦੇ ਨੇ, ਚਿੱਤ ਵੀ ਇਹਨਾਂ ਦਾ ਉਦਾਸ ਰਹਿੰਦਾ ਹੈ।
ਉਸ ਪਾਇਓ ਪਾਰੇ ਛਾਵੋ ਪਾਰੇ ਤੂੰ,
ਕਿਤੇ ਐਸਾ ਤਾਂ ਨਹੀਂ ਕਿ ਇਹਨਾਂ ਦੇ ਪ੍ਰੇਤ ਦਾ ਪਰਛਾਵਾਂ ਪੈ ਗਿਆ ਹੋਵੇ, ਕਿਸੇ ਦਾ ਕਿਤੇ ਭੂਤ ਦਾ ਪਰਛਾਵਾਂ ਪੈ ਗਿਆ ਹੋਵੇ। ਹੁਣ ਸਭ ਇਹ ਗੱਲਾਂ ਬੋਲਣ ਲੱਗੇ, ਸਭ ਇਹ ਕਹਿਣ ਲੱਗ ਪਏ,
ਹੈ ਉਨ ਮਤ ਦਸ਼ਾ ਦੇ
ਮਤ, ਉਨ ਮਤ ਦੀ ਹੋ ਗਈ ਹੈ, ਉਨ ਮਨੀ ਦੀ ਅਵਸਥਾ ਵਿੱਚ ਉਨ ਮਤ ਜੀ ਰਹਿੰਦੇ ਨੇ, ਦੁਨੀਆਂ ਵਿੱਚ ਤਾਂ ਇਹਨਾਂ ਦਾ ਖਿਆਲ ਹੀ ਕੋਈ ਨਹੀਂ।
ਸੁਧ ਨਾ ਦੇਖੀ ਪਾਏ ਤੂੰ,
ਨਾ ਇਹਨਾਂ ਨੂੰ ਆਪਣੇ ਸਰੀਰ ਦੀ ਸੋਝੀ ਹੈ, ਨਾ ਬਾਹਰ ਦੀ ਨਾ ਘਰ ਦੀ, ਇਸ ਪ੍ਰਕਾਰ ਦੀ ਹਾਲਤ ਹੋ ਗਈ ਹੈ।
ਨੈਣ ਭਾਵੇਂ ਨੈਣ ਉਧਾਰ,
ਨਾ ਹੀ ਕੋਈ ਗੱਲ ਕਹਿੰਦੇ ਨੇ ਬੋਲਦੇ ਨੇ, ਜੇ ਅਸੀਂ ਬੁਲਾਉਂਦੇ ਹਾਂ ਤੇ ਅੱਖਾਂ ਵੀ ਨੀ ਉਘੇੜਦੇ, ਅੱਗੋਂ ਅੱਖਾਂ ਵੀ ਉਘੇੜ ਕੇ ਨੀ ਵੇਖਦੇ।
ਮੇਰੇ ਕਾਹੇ ਜੋ ਜਾਣ ਨਾ ਭੇਦ,
ਇੱਦਾਂ ਵੇਖ ਵੇਖ ਕੇ ਲੋਕ ਜਿਹੜੇ ਭੇਦ ਨੀ ਨਾ ਜਾਣਦੇ ਸਤਿਗੁਰਾਂ ਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਲਾਉਂਦੇ। ਕੋਈ ਰੋਗ ਲੱਗ ਗਿਆ ਹੋਣਾ, ਕੋਈ ਕਹਿੰਦਾ ਜੀ ਪ੍ਰੇਤ ਚੰਬੜ ਗਿਆ ਹੋਵੇਗਾ, ਕੋਈ ਕਹਿੰਦਾ ਜੀ ਭੂਤ ਦਾ ਪਰਛਾਵਾਂ ਪੈ ਗਿਆ ਹੋਵੇਗਾ, ਇਸ ਤਰ੍ਹਾਂ ਕੋਈ ਕਹਿੰਦਾ ਜੀ ਨਜ਼ਰ ਲੱਗ ਗਈ ਹੋਣੀ ਹੈ ਕਿਸੇ ਦੀ, ਬੜੇ ਸਿਆਣੇ ਸੀ, ਲੋਕਾਂ ਦੀਆਂ ਨਜ਼ਰਾਂ ਭੈੜੀਆਂ, ਸ਼ਾਇਦ ਨਜ਼ਰ ਹੀ ਲੱਗ ਗਈ ਹੋਵੇ। ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਜਿਹੜੇ ਸਤਿਗੁਰਾਂ ਦਾ ਭੇਦ ਨਹੀਂ ਸਨ ਜਾਣਦੇ।
ਕਾਲੂ ਕੋ ਚਿੰਤੇ ਬਾਦੀ ਸੋਧ ਦੇਖ,
ਕਾਲੂ ਜੀ ਦੇ ਮਨ ਚ, ਪਿਤਾ ਜੀ ਦੇ ਮਨ ਚ ਬੜੀ ਚਿੰਤਾ ਵੀ, ਇੱਕੋ ਇੱਕ ਸਾਡਾ ਪੁੱਤਰ ਉਹਦੀ ਕੀ ਹਾਲਤ ਹੋ ਗਈ ਹੈ।
ਵਿਸ਼ੇਸ਼ ਉਪਾਏ ਕਰੇ ਜੋ ਬਤਾਇਆ,
ਕੋਈ ਦੱਸਦਾ ਸੀ ਉਹੀ ਉਪਾਅ ਕਰਨ ਲੱਗਦੇ। ਪਿਤਾ ਜੀ ਜਿਸੇ ਨੇ ਕਿਸੇ ਨੇ ਕਹਿਣਾ ਜੀ ਇਹ ਕੰਮ ਕਰੋ, ਪਿਤਾ ਜੀ ਉਦਾਂ ਹੀ ਕਰ ਦਿੰਦੇ। ਕਹਿੰਦੇ ਇਸ ਤਰ੍ਹਾਂ ਕਈ ਉਪਾਅ ਕੀਤੇ।
ਫਿਰ ਮੁਲਾਣੇ ਕੇ ਪਾਸ ਗਏ,
ਹਾਂਜੀ ਫਿਰ ਮੁਲਾਣਾ ਜੀ ਕੋਲ ਗਏ, ਮੁੱਲਾ ਜੀ ਕੋਲ ਗਏ ਵੀ ਜਿਸ ਦਿਨ ਦੇ ਉਹਨਾਂ ਕੋਲੋਂ ਆਏ ਨੇ ਉਸ ਦਿਨ ਦੀ ਇਹ ਖੇਡ ਹੋਈ ਹੈ, ਵੀ ਉਹਨਾਂ ਕੋਲ ਜਾਈਏ ਸ਼ਾਇਦ ਉਹਨਾਂ ਕੋਲ ਕੋਈ ਇਲਾਜ ਹੋਵੇ, ਸਿਆਣੇ ਨੇ। ਕਹਿੰਦੇ ਮੁਲਾਣੇ ਦੇ ਕੋਲ ਗਏ,
ਸਭ ਨਾਨਕ ਸੱਚੇ
ਪਾਤਸ਼ਾਹ ਜੀ ਦਾ ਸਾਰਾ ਬਿਰਤਾਂਤ ਉਹ ਮੁੱਲਾ ਜੀ ਨੂੰ ਸੁਣਾਇਆ ਪਿਤਾ ਜੀ ਨੇ, ਤੇ ਮੁੱਲਾ ਜੀ ਉਸ ਵੇਲੇ ਵਿਚਾਰ ਕਰਕੇ ਸਤਿਗੁਰੂ ਜੀ ਕੋਲ ਆਏ ਨੇ, ਤੇ ਮੁੱਲਾ ਜੀ ਦੇ ਨਾਲ ਜਿਵੇਂ ਮੇਰੇ ਸਾਹਿਬ ਜੀ ਨੇ ਵਾਰਤਾਲਾਪ ਕੀਤੀ, ਤੇ ਦੂਸਰਾ ਸ਼ਬਦ ਮਹਾਰਾਜ ਜੀ ਨੇ ਫਾਰਸੀ ਵਿਚਾਰਨ ਕੀਤਾ, ਯੰਗ ਅਰਜ ਗੁਪਤਮ ਤੇਜ ਤੋਂ ਦਰਗੋਸ਼ ਕੁਨ ਕਰਤਾਰ ਸਦਾ ਕਬੀਰ ਕਰੀਮ ਤੂੰ ਬਿਆਬ ਪਰਵਰਦਗਾਰ, ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ। ਉਹ ਸ਼ਬਦ ਦੀ ਵਿਚਾਰ ਵਿਆਖਿਆ ਆਪ ਜੀ ਅਗਲੇ ਪ੍ਰਕਰਣ ਸ਼ਰਵਣ ਕਰੋਗੇ। ਅੱਜ ਮਹਾਰਾਜ ਭਗਤ ਰਵਿਦਾਸ ਜੀ ਦਾ ਜਨਮ ਦਿਨ ਹੈ, ਜਨਮ ਦਿਹਾੜਾ ਹੈ। ਅੱਜ ਦੇ ਦਿਨ ਕਾਸ਼ੀ ਨਗਰੀ ਵਿਚ ਇਹਦਾ ਭਾਈ ਸੰਤੋਖਾ ਜੀ ਮਾਤਾ ਦਿਆਰੀ ਜੀ ਦੀ ਕੁੱਖ ਤੋਂ ਅਵਤਾਰ ਲਿਆ ਔਰ ਬਾਲਪਨੇ ਤੋਂ ਹੀ ਭਗਤ ਰਾਮਾਨੰਦ ਜੀ ਕੋਲੋਂ ਗੁਰੂ ਦੀਖਿਆ ਲੈ ਕੇ ਪ੍ਰਭੂ ਭਗਤੀ ਕਰਦਿਆਂ ਪ੍ਰਭੂ ਪਰਮੇਸ਼ਰ ਦਾ ਸਰੂਪ ਹੋ ਕੇ ਇਹ ਵਚਨ ਆਖੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਪਟਕ ਜਲ ਤਰੰਗ ਜੈਸਾ। ਹੇ ਪ੍ਰਭੂ ਹੇ ਭਗਵਾਨ, ਤੇਰੇ ਵਿਚ ਔਰ ਮੇਰੇ ਚ ਭੇਦ ਨਹੀਂ। ਕਿਸ ਤਰ੍ਹਾਂ ਭੇਦ ਨਹੀਂ? ਜਿਵੇਂ ਸੋਨੇ ਦੇ ਕੜੇ ਤੇ ਸੋਨੇ ਚ ਕੋਈ ਭੇਦ ਨਹੀਂ, ਜਿਵੇਂ ਪਾਣੀ ਤੇ ਪਾਣੀ ਦੀ ਤਰੰਗ ਚ ਕੋਈ ਭੇਦ ਨਹੀਂ, ਇਸ ਤਰ੍ਹਾਂ ਹੇ ਪ੍ਰਭੂ ਤੂੰ ਮੈਂ ਹੋ ਗਿਆ ਹਾਂ ਔਰ ਮੈਂ ਤੂੰ ਹੋ ਗਿਆ। ਇਸ ਤਰ੍ਹਾਂ ਦੀ ਅਵਸਥਾ ਮਹਾਰਾਜ ਭਗਤ ਰਵਿਦਾਸ ਜੀ ਦੀ ਕਿ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਪਰਮੇਸ਼ਰ ਸਰੂਪ ਵੀ ਹੋ ਗਏ। ਔਰ ਉਸ ਸਮੇਂ ਜੋ ਸਮਾਜ ਦੇ ਵਿਚ ਜਾਤ ਪਾਤ ਦੀ ਬਿਰਤੀ ਬਣੀ ਹੋਈ ਸੀ, ਲੋਕ ਸ਼ੂਦਰਾਂ ਨੂੰ ਪੈੜਾ ਸਮਝਦੇ ਸਨ, ਉਹਨਾਂ ਲੋਕਾਂ ਨੂੰ ਜਗਾਇਆ ਕਿ ਭਾਈ ਕਰਮ ਕਰਕੇ ਕੋਈ ਵੀ ਸ਼ੂਦਰ ਹੋ ਸਕਦਾ, ਉਹ ਭਾਵੇਂ ਬ੍ਰਾਹਮਣ ਦੇ ਘਰ ਹੀ ਜੰਮਿਆ ਹੋਵੇ। ਔਰ ਕੋਈ ਵੀ ਸ਼ੂਦਰ ਪਰਮੇਸ਼ਰ ਦੀ ਭਗਤੀ ਕਰਕੇ ਜੋ ਸ਼ੂਦਰ ਦੇ ਘਰ ਜੰਮਿਆ ਤੇ ਉਹ ਬ੍ਰਾਹਮਣ ਹੋ ਸਕਦਾ ਹੈ? ਜਾਤੀ ਜਨਮ ਤੋਂ ਨਹੀਂ ਹੈ, ਜਾਤੀ ਉਹਦੇ ਕਰਮ ਤੋਂ। ਇਹ ਦ੍ਰਿੜ ਕਰਾ ਤੇ ਆਪ ਪ੍ਰਭੂ ਭਗਤੀ ਕਰਕੇ ਉਸ ਵੇਲੇ ਦੱਸਿਆ ਕਿ ਭਾਈ ਮਾਨਸ ਜਾਤੀ ਇੱਕੋ ਹੀ ਹੈ ਸਾਰਿਆਂ ਦੀ, ਹਰ ਇੱਕ ਮਾਨਸ ਨੂੰ ਪਰਮੇਸ਼ਰ ਦੀ ਭਗਤੀ ਕਰਨ ਦਾ ਹੱਕ ਹੈ। ਅਜੇ ਮਹਾਰਾਜ ਭਗਤ ਰਵਿਦਾਸ ਜੀ ਜਿਨ੍ਹਾਂ ਦੇ 40 ਸ਼ਬਦ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗੁਰੂ ਅਰਜਨ ਸਾਹਿਬ ਸੰਗਵੇਂ ਪਾਤਸ਼ਾਹ ਨੇ ਔਰ ਆਪਣੇ ਵਿਚ ਹੀ ਬਣਾ ਲਿਆ, ਆਪਣੇ ਸਰੂਪ ਜਾਣ ਲਿਆ। ਤੇ ਉੱਥੇ ਜਿੱਥੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ, ਭਗਤ ਜੀ ਨੂੰ ਵੀ ਨਮਸਕਾਰ ਕਰਦੇ ਹਾਂ। ਉਹਨਾਂ ਦੇ ਅੱਜ ਪਾਵਨ ਅਵਤਾਰ ਦਿਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਚਰਨਾਂ ਚ ਅਰਦਾਸ ਕਰੀਏ ਸਾਹਿਬ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਸੰਤ ਪੁਰਖਾਂ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਸਾਨੂੰ ਬਖਸ਼ਿਸ਼ ਕਰਨ। ਵਾਹਿਗੁਰੂ ਵਾਹ।